ਬਾਬਾ ਕਹਿਣ ਲੱਗਾ, ਉਹ ਯਾਰਾ ਜੇ ਤੈਨੂੰ ਇਹ ਗੱਲ ਸਮਝ ਆ ਗਈ ਤੇ ਫਿਰ ਤੂੰ ਵੀ ਪਿਆਰ ਕਰ ਅਗਾਂਹ ਵੱਧ। ਸੈਫਦੀਨ ਕਹਿਣ ਲੱਗਾ, ਮੈਂ ਤੇ ਜਗਤ ਵਿੱਚ ਹਰ ਥਾਂ ਤੇ ਝੂਠ ਹੀ ਦੇਖਿਆ, ਜਿੱਥੇ ਕਿਤੇ ਇਨਸਾਫ ਦਿਸਦਾ ਵੀ ਹੈ ਉੱਥੇ ਵੀ ਸਾਰੇ ਜਣੇ ਆਪਣੇ ਨਫੇ ਲਈ ਹੱਥ ਪੈਰ ਮਾਰ ਰਹੇ ਨੇ। ਕੋਈ ਕਿਵੇਂ ਚੱਲੇ, ਕਿਵੇਂ ਕਰੇ, ਕਿਵੇਂ ਜੀਵੇ, ਸਾਰਿਆਂ ਦੇ ਮਨ ਵਿੱਚ ਸਿਰਫ ਤੇ ਸਿਰਫ ਆਪਣਾ ਮਤਲਬ ਜਾਂ ਸੈਲਫਿਸ਼ ਮੋਟਿਵ ਹੁੰਦਾ। ਪਹਿਲੋਂ ਜਵਾਨੀ ਵਿੱਚ ਖਿਆਲ ਤੇ ਹੁੰਦਾ ਕਿ ਕਿਤੇ ਭਲਾਈ ਜਾਂ ਨੇਕੀ ਹੋਵੇਗੀ, ਪਰ ਜਿਵੇਂ ਜਿਵੇਂ ਦੁਨੀਆਂ ਵਿੱਚ ਵਾਹ ਪੈਂਦਾ ਨਾ, ਉਵੇਂ ਫਿਰ ਕਪਟ ਤੇ ਖੁਦਗਰਜ਼ੀ ਜਾਂ ਸਵਾਰਥ ਹੀ ਦਿਸਦੀ ਹੈ। ਫਿਰ ਸਾਫ ਸੁਥਰਾ ਬੰਦਾ ਵੀ ਇਹਨਾਂ ਵਿੱਚ ਰਲ ਕੇ ਇਹਨਾਂ ਵਰਗਾ ਹੋ ਜਾਂਦਾ ਹੈ। ਜਿਵੇਂ ਲੂਣ ਦੀ ਖਾਣ ਵਿੱਚ ਜਾ ਕੇ ਹਰੇਕ ਚੀਜ਼ ਲੂਣ ਹੀ ਬਣ ਜਾਂਦੀ ਹੈ। ਬਾਬਾ ਹੌਕਾ ਲੈ ਕੇ ਆਖਣ ਲੱਗਾ, ਮਿੱਤਰਾ ਸੱਚ ਲੋਭ ਲਹਿਰ ਅਤ ਨੀਝਰ ਬਾਜੈ ਕਾਇਆ ਡੂਬੈ ਕੇਸ਼ਵਾ। ਸੈਫਦੀਨਾ, ਦੁਨੀਆਂ ਵਿੱਚ ਤ੍ਰਿਸ਼ਨਾ ਦਾ ਰਾਜ ਹੈ ਤੇ ਇਹ ਤ੍ਰਿਸ਼ਨਾ ਜਿਹੜੀ ਸਾਡੇ ਅੰਦਰ ਇੱਕ ਪ੍ਰਭੂ ਨੂੰ ਪਿਆਰ ਕਰਨ ਵਾਲੀ ਜਿਹੜੀ ਤਾਰ ਹੈ ਨਾ, ਜਿਹੜੀ ਸਾਨੂੰ ਅੱਲਾ ਨਾਲ ਬੰਨ ਕੇ ਰੱਖਦੀ, ਇਹ ਤ੍ਰਿਸ਼ਨਾ ਦੀ ਅੱਗ ਉਸ ਤਾਰ ਨੂੰ ਸਾੜ ਦਿੰਦੀ। ਜਦੋਂ ਪ੍ਰਭੂ ਦੇ ਪਿਆਰ ਵਾਲੀ ਤਾਰ ਟੁੱਟੀ, ਤ੍ਰਿਸ਼ਨਾ ਅਗਾਂਹ ਵਧੀ, ਫਿਰ ਮਾਇਆ ਆਖੋ, ਹਉਮੈ ਕਵੋ ਜਾਂ ਸ਼ੈਤਾਨ ਕਵੋ, ਬਦੀ ਆਖੋ ਭੁਲੇਖਾ ਜਾਂ ਮੰਦੇ ਕਰਮ ਆਖੋ, ਇਹ ਸਾਰੇ ਦਿਲ ਤੇ ਜ਼ੋਰ ਪਾ ਲੈਂਦੇ ਨੇ। ਫਿਰ ਮਨੁੱਖ ਦੀ ਬਿਰਤੀ ਪਸ਼ੂਆਂ ਤੋਂ ਵੀ ਮਾੜੀ ਹੋ ਜਾਂਦੀ ਹੈ। ਲਾਲਚ ਦੇ ਵਿੱਚ ਆਇਆ ਹੋਇਆ ਬੰਦਾ ਦੂਸਰੇ ਦਾ ਹੱਕ ਮਾਰਦਾ, ਦੂਸਰੇ ਦੇ ਪੈਸੇ ਚੁਰਾਉਂਦਾ, ਵੈਰ ਵਿਰੋਧ ਕਰਦਾ। ਮੈਨੂੰ ਕਦੇ ਕਦੇ ਸੋਚ ਆਉਂਦੀ ਹੈ ਬਈ ਜੇ ਰਾਜਾ ਫੌਜਾਂ ਪੁਲਿਸ ਜਾਂ ਜੇਲ੍ਹ ਬੰਦ ਕਰ ਦੇਵੇ ਤਾਂ ਪਸ਼ੂ ਬਿਰਤੀ ਦੇ ਕਾਰਨ ਇਸ ਦੁਨੀਆਂ ਵਿੱਚ ਘਮਸਾਨ ਮੱਚ ਜਾਵੇ ਤੇ ਬੰਦਾ ਬੰਦੇ ਨੂੰ ਹੀ ਵੱਢ ਵੱਢ ਕੇ ਖਾਵੇ, ਤੇ ਜੇ ਬੰਦਿਆਂ ਵਿੱਚ ਨਿਆਂ ਕਰਨ ਦੀ ਆਦਤ ਆ ਜਾਏ, ਧੱਕਾ ਜਾਂ ਧੋਖਾ ਨਾ ਕਰਨ, ਆਪਣਾ ਹੱਕ ਪਛਾਣ ਕੇ ਚੱਲਣ ਤੇ ਦੂਜੇ ਦੇ ਹੱਕ ਦਾ ਆਦਰ ਕਰਨ, ਫਿਰ ਪੁਲਿਸ ਦੀ ਜਾਂ ਜੇਲ੍ਹ ਖਾਨੇ ਦੀ ਲੋੜ ਹੀ ਨਾ ਰਵੇ, ਫਿਰ ਤੇ ਮਨੁੱਖ ਫਰਿਸ਼ਤਾ ਹੋ ਜਾਏ। ਸੈਫਦੀਨਾ, ਫਿਰ ਤੇ ਸ਼ਾਇਦ ਸਾਨੂੰ ਕਦੇ ਜਿੰਦਰਾ ਮਾਰਨ ਦੀ ਵੀ ਲੋੜ ਨਾ ਰਵੇ। ਸੈਫਦੀਨ ਨੇ ਆਖਿਆ, ਇਹ ਗੱਲ ਤੇ ਬਿਲਕੁਲ ਠੀਕ ਹੈ, ਸਾਰੇ ਧਰਮਾਂ ਦੇ ਬਜ਼ੁਰਗ ਇਸੇ ਤਰ੍ਹਾਂ ਦੀ ਮਤ ਦਿੰਦੇ ਨੇ, ਪਰ ਫਿਰ ਪਤਾ ਨਹੀਂ ਕੀ ਮਾਰ ਪੈਂਦੀ ਹੈ ਕਿ ਪੜ੍ਹ ਕੇ ਸੁਣ ਕੇ ਸਮਝ ਕੇ ਸਾਰੇ ਦੇ ਸਾਰੇ ਜਣੇ ਖੁਦਗਰਜ਼ੀ ਵਾਲੇ ਸੈਲਫਿਸ਼ ਮੋਟਿਵ ਵਾਲੇ ਰਸਤੇ ਤੇ ਤੁਰਦੇ ਨੇ। ਕੋਈ ਇੱਕ ਦੂਸਰੇ ਦਾ ਹੱਕ ਨਹੀਂ ਜਾਣਦਾ, ਸੰਤੋਖ ਨਹੀਂ ਰੱਖਦਾ, ਦਇਆ ਨਹੀਂ ਕਰਦਾ, ਕਿਸੇ ਨੂੰ ਆਪਣੇ ਹੱਕ ਦੀ ਕਦਰ ਨਹੀਂ, ਭਾਵ ਸਾਰੇ ਜਿਹੜੇ ਠੱਗੀਆਂ ਹੀ ਮਾਰਦੇ ਨੇ। ਬਾਬਾ ਕਹਿਣ ਲੱਗਾ, ਅਸਲ ਵਿੱਚ ਨਾ ਇਹ ਔਖਾ ਰਸਤਾ ਨਾ, ਇਸੇ ਲਈ ਤੇ ਪੀਰ ਪੈਗੰਬਰ ਅਵਤਾਰ ਜਾਂ ਗੁਰੂ ਆਏ ਤੇ ਉਹਨਾਂ ਦਾ ਮਤਲਬ ਤੇ ਇਹ ਹੀ ਸੀ ਕਿ ਸਾਰਿਆਂ ਵਿੱਚ ਪਿਆਰ ਵਿੱਚ ਵਸੇ, ਹੱਕ ਨਾ ਮਾਰੋ। ਮੇਰੇ ਰਸੂਲ ਗੁਰੂ ਨਾਨਕ ਨੇ ਇਹ ਗੱਲ ਕਹੀ ਸੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਵੇਖੇ ਨਾ, ਪਰਾਇਆ ਹੱਕ ਮੁਰਦਾਰ ਹੈ। ਤੇ ਫਿਰ ਉਹਨਾਂ ਨੇ ਕਿਹਾ ਕਿ ਸੰਸਾਰ ਤਾਂ ਠੀਕ ਰਹਿੰਦਾ ਜੇ ਸਾਰੇ ਆਪਣੇ ਧਰਮਾਂ ਤੇ ਤੁਰਨ, ਹੱਕ ਹਲਾਲ ਦੀ ਗੱਲ ਕਰਨ, ਦੂਜਿਆਂ ਤੇ ਦਇਆ ਕਰਨ। ਇਸ ਗੱਲ ਨੂੰ ਮੰਨਦੇ ਸਾਰੇ ਨੇ, ਤੁਸੀਂ ਵੀ ਮੰਨਦੇ, ਪਰ ਦੁੱਖ ਇਸ ਗੱਲ ਦਾ ਕਿ ਮੰਨ ਕੇ ਪੜ੍ਹ ਕੇ ਸੁਣ ਕੇ ਸਮਝ ਕੇ ਫਿਰ ਇਹਦੇ ਤੇ ਨਹੀਂ ਤੁਰਦੇ। ਸੋ ਮੈਨੂੰ ਇਹ ਸਮਝ ਆਈ ਹੈ ਕਿ ਕਮਜ਼ੋਰੀ ਸਾਡੇ ਵਿੱਚ ਹੈ ਤੇ ਉਹ ਕਮਜ਼ੋਰੀ ਹੈ ਤ੍ਰਿਸ਼ਨਾ ਦੀ ਜਾਂ ਲੋਭ ਦੀ। ਜੇ ਅਸੀਂ ਪਰਮੇਸ਼ਰ ਨੂੰ ਯਾਦ ਕਰੀਏ, ਪਿਆਰ ਕਰੀਏ, ਤਾਂ ਉਹਦੇ ਨਾਲ ਸਾਡੀ ਲਿਵ ਲੱਗ ਜਾਂਦੀ ਹੈ ਤੇ ਉਸ ਅੰਦਰਲੇ ਪਿਆਰ ਨਾਲ, ਪ੍ਰਭੂ ਦੇ ਪਿਆਰ ਨਾਲ ਬਾਹਰੋਂ ਲੋਭ ਵਾਲਾ ਜ਼ੋਰ ਘਟ ਜਾਂਦਾ ਹੈ। ਇਹ ਗੱਲ ਨਾ ਪੰਜਾਬ ਵਿੱਚ ਉਤਰੇ ਇੱਕ ਰਸੂਲ ਨੇ ਇਸ ਤਰ੍ਹਾਂ ਆਖੀ ਸੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸੈਫਦੀਨ ਕਹਿਣ ਲੱਗਾ, ਵਾਹ ਖੂਬ ਬਾਬਾ, ਇਹ ਤੇ ਲੱਖਾਂ ਦੀ ਇੱਕ ਗੱਲ ਕਹੀ। ਅਸਲ ਵਿੱਚ ਨਾ ਹਿਰਦਾ ਅੰਦਰ ਮਨ ਇਹ ਰੱਬੀ ਪਿਆਰ ਤੋਂ ਸੱਖਣਾ ਖਾਲੀ, ਇਸੇ ਲਈ ਸਾਰੇ ਭੰਬਲ ਭੁਸੇ ਨੇ। ਇਹ ਗੱਲ ਤੇ ਬਿਲਕੁਲ ਠੀਕ, ਪਰ ਕਿਵੇਂ ਕਰੀਏ? ਬਾਬੇ ਨੇ ਆਖਿਆ, ਰੱਬ ਦੀ ਲਿਵ ਵਾਲੇ ਬੰਦਿਆਂ ਦੀ ਸੋਭਤ ਤੇ ਅੱਲਾ ਦੀ ਯਾਦ, ਭਾਵ ਰੱਬ ਦਾ ਨਾਮ ਜਪਣ ਵਾਲੇ ਲੋਕਾਂ ਦੀ ਸੰਗਤ ਤੇ ਰੱਬ ਦਾ ਪਿਆਰ, ਇਹਦੇ ਨਾਲ ਹਿਰਦਾ ਟਿਕ ਜਾਂਦਾ ਹੈ, ਲਿਵ ਲੱਗ ਜਾਂਦੀ ਹੈ ਤੇ ਫਿਰ ਬਾਹਰ ਵਾਲੀ ਵਰਤੋਂ ਧਰਮ ਅਤੇ ਦਇਆ ਵਾਲੀ ਹੋ ਜਾਂਦੀ ਹੈ। ਦੋਵੇਂ ਪਾਸੇ ਹੱਥ ਮਾਰੀ ਜਾਓ ਫਿਰ ਸੁਖੀ ਹੋ ਜਾਓ, ਭਾਵ ਚੰਗੇ ਬੰਦਿਆਂ ਦੀ ਸੰਗਤ ਤੇ ਰੱਬ ਦਾ ਨਾਮ ਜਪਣਾ। ਜੇ ਦੋਵੇਂ ਪਾਸੇ ਹਿੰਮਤ ਕਰੋਗੇ ਤਾਂ ਅੰਤ ਸੁਖੀ ਹੋ ਜਾਓ। ਵੇਖੋ, ਤੁਸੀਂ ਪੜ੍ਹੇ ਲਿਖੇ ਹੋ, ਵਿਦਿਆ ਜਾਂ ਗਿਆਨ ਆਖਦਾ ਬਈ ਨੇਕੀ ਕਰੋ ਤੇ ਸਭ ਨੇਕੀਆਂ ਦਾ, ਸਭ ਚੰਗਿਆਈਆਂ ਦਾ ਅੰਤ ਹੈ ਸੱਚਾ ਗਿਆਨ ਤੇ ਸੁੱਚਾ ਜੀਵ। ਸੈਫਦੀਨ ਆਪਣੇ ਭਰਾਵਾਂ ਵੱਲ, ਮੁਸਲਮਾਨਾਂ ਵੱਲ ਤੱਕ ਕੇ ਕਹਿਣ ਲੱਗਾ, ਲਓ ਬਈ ਸੱਚ ਅੱਗੇ ਕਾਹਦੀ ਸ਼ਰਮ, ਮੈਂ ਆਲਮ ਫਾਜ਼ਲ ਹਾਂ, ਭਾਵ ਵਿਦਵਾਨ ਹਾਂ ਅਤੇ ਧਰਮ ਦੀ ਹਰੇਕ ਗੱਲ ਪੂਰੀ ਕਰਦਾ, ਪਰ ਅੱਲਾ ਮੁਹੱਬਤ ਦਾ ਪਿਆਰ ਦਾ ਘਰ ਹੈ ਤੇ ਸਾਨੂੰ ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ। ਮੇਰੇ ਵਿੱਚ ਨਾ ਇਸ ਗੱਲ ਦੀ ਕਮੀ ਸੀ, ਮੈਂ ਤੁਹਾਨੂੰ ਸ਼ਰ੍ਹਾਂ ਤੇ ਸਿਖਾਈ ਪਰ ਤੁਹਾਨੂੰ ਇਸ ਅਸਲੀ ਗੱਲ ਮੁਹੱਬਤ ਜਾਂ ਪਿਆਰ ਨੂੰ ਨਾ ਸਿਖਾਇਆ। ਮੈਨੂੰ ਅੱਜ ਇਸ ਜਿਉਂਦੇ ਜਾਗਦੇ ਮਨੁੱਖ ਨਾਲ ਮਿਲ ਕੇ ਸਮਝ ਆਈ ਹੈ ਕਿ ਜੇ ਹਿਰਦੇ ਵਿੱਚ ਪਿਆਰ ਨਾ ਹੋਵੇ ਤਾਂ ਧਰਮ ਦੀਆਂ ਸਾਰੀਆਂ ਗੱਲਾਂ ਵਿਅਰਥ ਨੇ। ਇਸ ਤਰ੍ਹਾਂ ਸਮਝੋ ਜਿਵੇਂ ਮੈਂ ਸੁੱਤਾ ਹੀ ਪਿਆ ਸਾਂ, ਹੁਣ ਮੈਨੂੰ ਉਸ ਦੁਨੀਆਂ ਵਿੱਚ ਜਾਂਦਿਆਂ ਡਰ ਲੱਗਦਾ ਹੈ ਜਿਸ ਦੁਨੀਆਂ ਦੇ ਵਿੱਚ ਸਿਰਫ ਤੇ ਸਿਰਫ ਧਰਮ ਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਨੇ। ਸੋ ਮੇਰਾ ਮਨ ਕਰਦਾ ਹੈ ਕਿ ਤੁਸੀਂ ਮੈਨੂੰ ਇੱਥੇ ਹੀ ਰੱਖ ਲਵੋ ਤੇ ਮੈਂ ਤੁਹਾਡੇ ਵਿੱਚ ਰਹਿ ਕੇ ਰੱਬੀ ਪਿਆਰ ਦੀ ਕੋਈ ਗੱਲ ਸਿੱਖ ਲਵਾਂ। ਪਰ ਭਾਈ ਤੁਸੀਂ ਇੱਕ ਗੱਲ ਦੱਸੋ, ਮੇਰੇ ਰੋਟੀ ਟੁੱਕ ਦਾ, ਮੇਰੇ ਗੁਜ਼ਾਰੇ ਦਾ ਕੋਈ ਉਪਰਾਲਾ ਕਰ ਲਓਗੇ, ਮੈਨੂੰ ਰੱਖ ਸਕੋਗੇ? ਸਾਰੇ ਕਹਿਣ ਲੱਗੇ, ਜ਼ਰੂਰ ਜ਼ਰੂਰ ਰੱਖ ਲਵਾਂਗੇ। ਪਰ ਬਾਬੇ ਨੇ ਆਖਿਆ, ਨਾ ਮਿੱਤਰਾ, ਅਸੀਂ ਨਹੀਂ ਰੱਖ ਸਕਦੇ। ਸੈਫਦੀਨ ਕਹਿਣ ਲੱਗਾ, ਕਿਉਂ ਬਈ? ਬਾਬੇ ਨੇ ਆਖਿਆ, ਭਰਾਵਾ, ਅਸੀਂ ਤੇਰੇ ਰਾਜ਼ਕ ਤਾਂ ਨਹੀਂ, ਰਾਜ਼ਕ ਭਾਵ ਰਿਜ਼ਕ ਦੇਣ ਵਾਲਾ, ਰੋਟੀ ਦੇਣ ਵਾਲਾ ਤੇ ਰੱਬ ਹੈ, ਤੇ ਜੇ ਅਸੀਂ ਤੈਨੂੰ ਰੋਟੀ ਦੇਣ ਵਾਲੇ ਬਣੀਏ ਤੇ ਫਿਰ ਤੇ ਅਸੀਂ ਰੱਬ ਦੇ ਸ਼ਰੀਕ ਹੋ ਗਏ। ਇਹ ਸਭ ਝੂਠੀਆਂ ਗੱਲਾਂ ਨੇ, ਨਾ ਤੇ ਅਸੀਂ ਕਿਤੇ ਉਪਦੇਸ਼ਕ ਹਾਂ, ਨਾ ਹੀ ਅਸੀਂ ਕਿਤੇ ਹੋਰ ਲੋਕਾਂ ਨੂੰ ਆਪਣੇ ਮਗਰ ਲਾਉਣ ਦਾ ਯਤਨ ਕਰਨੇ ਹੈ। ਸਾਡਾ ਤਾਂ ਸਿਰਫ ਇੱਕੋ ਕੰਮ ਹੈ ਕਿ ਅਸੀਂ ਆਪਣੇ ਮਨ ਦੀਆਂ ਗਲਤੀਆਂ ਕੱਢ ਕੇ ਸੱਚ ਤੇ ਟਿਕਦੇ ਹਾਂ, ਸੱਚ ਨੇ ਸਾਨੂੰ ਸੁੱਖ ਦੇਣਾ। ਸੋ ਭਰਾਵਾ, ਅਸੀਂ ਗਰੀਬ ਕਿਸਾਨ ਤੇਰੇ ਲਈ 100-200 ਰੁਪਈਆ ਕਿੱਥੋਂ ਕੱਢੀਏ, ਤੇਰੀ ਤਨਖਾਹ ਬਹੁਤ ਵੱਡੀ ਹੋਵੇਗੀ। ਤੈਨੂੰ ਰੱਬ ਨੇ ਬਣਾਇਆ, ਰੱਬ ਹੀ ਤੈਨੂੰ ਰੋਟੀ ਦੇਣ ਵਾਲਾ। ਵੇਖੇ ਨਾ, ਮੇਰੇ ਰਸੂਲ ਨੇ ਆਖਿਆ ਸੀ, ਜਿਨ ਜੀਓ ਦੀਆ ਸੋ ਰਿਜ਼ਕ ਅੰਬਰਾਵੈ, ਸਭ ਘੱਟ ਪੀਤਰ ਹਾਟ ਚਲਾਵੈ। ਤੂੰ ਉਸ ਜਿਉਂਦੇ ਜਾਗਦੇ ਵਾਹਿਗੁਰੂ ਦਾ ਹੋ, ਉਹ ਹੀ ਤੈਨੂੰ ਰਿਜ਼ਕ ਦੇਵੇਗਾ। ਜਿਸ ਦੇ ਲੰਗਰ ਵਿੱਚੋਂ ਸਾਨੂੰ ਰੋਟੀ ਮਿਲਦੀ ਹੈ, ਉਹ ਤੈਨੂੰ ਵੀ ਦੇਵੇਗਾ। ਤੇ ਫਿਰ ਭਰਾਵਾ, ਦਾਤਾ ਕੌਣ ਤੇ ਮੰਗਤਾ ਕੌਣ? ਇੱਕੋ ਉਹ ਹੈ ਦਾਤਾ ਹੈ, ਸਾਡੇ ਪਾਸ ਤੇ ਉਸ ਦਾ ਸਤਸੰਗ ਹੈ। ਜਿਵੇਂ ਅਸੀਂ ਕਰ ਰਹੇ, ਤੂੰ ਵੀ ਕਰ। ਵੇਖੇ ਨਾ, ਜਦੋਂ ਦਿਲ ਟਿਕ ਗਿਆ ਫਿਰ ਖੁਦਾ ਨਾਲ ਮਿਲੀਦਾ, ਤੇ ਖੁਦਾ ਨਾਲ ਮਿਲ ਕੇ ਫਿਰ ਰੋਟੀ ਦੀ ਕੀ ਚਿੰਤਾ। ਵੇਖੇ ਨਾ, ਤੇਰੀ ਵਹੁਟੀ ਆਪਣੇ ਮਾਂ ਬਾਪ ਨੂੰ ਛੱਡ ਕੇ ਤੇਰੀ ਹੋ ਗਈ, ਕੀ ਹੁਣ ਉਹ ਕਿਤੇ ਜਾ ਕੇ ਦੁਨੀਆ ਵਿੱਚ ਪੈਸੇ ਕਮਾਉਂਦੀ? ਨਹੀਂ, ਬਲਕਿ ਉਹ ਸਿਰਫ ਤੇਰੀ ਹੋ ਗਈ ਤੇ ਉਸਦੀ ਰੋਟੀ ਦਾ ਫਿਕਰ ਹੁਣ ਤੈਨੂੰ ਹੈ। ਇਸੇ ਤਰ੍ਹਾਂ ਤੂੰ ਅੱਲਾ ਦਾ ਹੋ ਜਾ, ਪਰ ਸੱਚੀ ਮੁੱਚੀ ਹੋਵੀ, ਗੱਲਾਂ ਨਾਲ ਨਹੀਂ। ਜੇ ਤੂੰ ਉਸਦਾ ਹੋ ਜਾਏਗਾ ਨਾ, ਤੇ ਫਿਰ ਅੱਲਾ ਨੂੰ ਤੇਰਾ ਫਿਕਰ ਹੋਵੇਗਾ। ਤੂੰ ਇੱਕੋ ਕੰਮ ਕਰ ਕੇ ਤੈਨੂੰ ਅੱਲਾ ਨਾ ਭੁੱਲੇ। ਵੇਖ, ਅੱਲਾ ਦੇ ਡਾਢੇ ਪਿਆਰੇ ਮੇਰੇ ਰਸੂਲ ਨੇ ਆਖਿਆ ਸੀ, ਕਾਹੇ ਰੇਮਣ ਚਿਤਵੇਂ ਉਦਮ ਜਾਂ ਆਹਰ ਹਰਜੀਓ ਭਰਿਆ, ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ। ਫਿਰ ਬਾਬੇ ਨੇ ਇਹ ਸਾਰਾ ਸ਼ਬਦ ਪੜ੍ਹ ਕੇ ਸੁਣਾਇਆ ਤੇ ਆਖਣ ਲੱਗਾ, ਸੋ ਵੀਰਾ ਸੈਫਦੀਨਾ, ਅੱਲਾ ਨੂੰ ਪਿਆਰ ਕਰ ਤੇ ਸਾਰੇ ਫਿਕਰ ਛੱਡ ਦੇ। ਸੈਫਦੀਨ ਕਹਿਣ ਲੱਗਾ, ਬਾਬਾ ਮੈਂ ਬੜਾ ਸ਼ਰਮਿੰਦਾ, ਮੇਰੇ ਪੜ੍ਹੇ ਲਿਖੇ ਤੇ ਸਵਾਹ ਪੈ ਗਈ। ਬਾਬਾ ਜੀ, ਤੁਸੀਂ ਅਮਲੀ ਜੀਵਨ ਵਾਲੇ ਹੋ, ਜਿਨ੍ਹਾਂ ਨੇ ਮੇਰੇ ਫੋਕੇ ਗਿਆਨ ਵਾਲੇ ਧਰਮੀ ਹੋਣ ਦੇ ਗੁਮਾਨ ਨੂੰ ਭੰਨ ਸੁੱਟਿਆ ਹੈ। ਮੈਂ ਹੁਣ ਤੁਹਾਡੇ ਪਿਆਰ ਵਾਲੇ ਭਾਈਚਾਰੇ ਵਿੱਚੋਂ ਵੱਖਰਾ ਨਹੀਂ ਹੋਣਾ ਚਾਹੁੰਦਾ, ਪਰ ਚੰਗਾ, ਅੱਛਾ ਤੁਸੀਂ ਸਭ ਜਾਓ, ਸ਼ਾਮ ਹੋ ਗਈ ਹੈ, ਘਰ ਜਾਓ, ਮੈਂ ਇਸੇ ਖੂਹ ਤੇ ਹੀ ਰਵਾਂਗਾ, ਅੱਲਾ ਨੂੰ ਯਾਦ ਕਰਾਂਗਾ ਤੇ ਮੈਂ ਆਪਣੇ ਮਨ ਦੀ ਮੈਲ ਧੋ ਲਵਾਂਗਾ, ਜੋ ਇਕੱਲੇਗਾ ਸੋ ਖਾ ਲਵਾਂਗਾ ਤੇ ਜੋ ਤੁਸੀਂ ਆਖਿਆ ਕਰੋਗੇ ਸੋ ਕਰਿਆ ਕਰਾਂਗਾ। ਬਾਬਾ, ਵਿਦਵਤਾ ਦਾ ਹੰਕਾਰ ਦਿਮਾਗ ਵਿੱਚੋਂ ਕੱਢਣਾ ਬੜਾ ਔਖਾ ਹੈ, ਮੈਨੂੰ ਇਹ ਸ਼ਾਬਾਸ਼ ਤਾਂ ਦੇ ਕਿ ਮੈਂ ਉਸ ਹੰਕਾਰ ਨੂੰ ਆਪਣੇ ਗਲੋਂ ਲਾ ਸੁੱਟਿਆ ਹੈ। ਬਾਬੇ ਨੇ ਅੱਗੇ ਹੋ ਕੇ ਸੈਫਦੀਨ ਨੂੰ ਗੱਲ ਨਾਲ ਲਾ ਲਿਆ ਤੇ ਆਖਿਆ, ਸੈਫਦੀਨਾ ਭਰਾਵਾ, ਤੇਰੇ ਤੇ ਅੱਲਾ ਦੀ ਮਿਹਰ ਹੋਈ ਹੈ, ਇਸ ਨੂੰ ਮਿਹਰ ਆਖੀਦਾ, ਤੇਰੇ ਉੱਤੇ ਵੱਡੀ ਬਖਸ਼ਿਸ਼ ਹੋਈ ਹੈ ਤੇ ਇਹਾ ਹੀ ਅੱਲਾ ਦਾ ਪਿਆਰ ਹੈ। ਜਦੋਂ ਅੱਲਾ ਦੇ ਪਿਆਰ ਨਾਲ ਦਿਲ ਸਾਬਤ ਹੋ ਜਾਏ ਫਿਰ ਤੇ ਲਿਵ ਲੱਗ ਜਾਂਦੀ ਤੇ ਫਿਰ ਇਹ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਂਦੇ ਨੇ।